ਕੱਚ ਦਾ ਦੁਆਰਾ ਇੱਕੋ ਨਜ਼ਰ ਕਰੋ ਜੀ ਸਾਨੂੰ ਤੁਸਾਂ ਦਾ ਸਹਾਰਾ ਇੱਕੋ ਨਜ਼ਰ ਕਰੋ ਜੀ ਸਾਨੂੰ ਤੁਸਾਂ ਦਾ ਸਹਾਰਾ
ਆ
इको नजर करो जी सानू तुसां दा सहारा, इको नजर करो जी सानू तुसां दा सहारा।
सिरजणहार नू कदे नहीं याद कीता, सच्चे गुरु दे द्वार ते झुकदा नहीं दिलों बरियाई दी मैल जांदी, नेड़ तेड़ भलाई दे ढुकदा नहीं, ऐब अपने लका लेगा जग कोलों, गुरु कोलों लकाएगा लुकना नहीं, कीती बंदगी नहीं खालसा जी ताइयों गेड़ 84 दा मुकदा नहीं, जुगो जुग अटल चवर तख दे मालक साहिब श्री गुरु ग्रंथ साहिब महाराज दी पावन अते पवित्र निघी गोद दा आनंद माणदे होए एक बारी आपू अपनी रसना नूं करिए पवित्र। अपनी रसना दे विचों दो वेर वाहिगुरू शब्द आके गुरु महाराज दे पवित्र चरणा दे नाल सांझ बनाइए। आखो जी वाहिगुरू जी का खालसा वाहिगुरू जी की फतेह। मेरे तो पहला भाई साहब जी आप गुरु की सिख संगतां नूं गुरबाणी विचारां गुरमत दीआं विचारां गुर इतिहास दीआं विचारां द्वारा निहाल करके गए ने। उन्हां तों बाद कुछ समां प्राप्त होया आप गुरु की सिख संगतां दे दर्शन करन दा, जिन्ना समां मिलिया समय दे विच रहिंदिआं होइआं गुरु इतिहास दी लड़ी आरंभ करन तों पहिलां एक प्रमाण दे के इतिहास दी लड़ी आरंभ करन दा यतन करांगा। सतगुरु महाराज दा पावन वचन है, मानस जन्म दुलंभ है होए ना बारम बार। ए मनुखा दे ही सानू बड़े बड़े भागां दे नाल प्राप्त होई है। इंसान नू 84 लख जूनी दा सरदार रखिया जांदा है, पर इस गल दा सानू अजे तक ज्ञान नहीं कि ए मनुखा दे ही दी कीमत किड्डी कि वड्डी है, ए किन्ना अमोल जन्म है। सत्कारयोग मेरिया भैणा ने इन्हां दे घर दे विच इन्हां कोल सोने दीआं टूमां होया करदीआं ने, उन्हां टूमां नूं इह बहुत सांभ सांभ के लुको के सांभ के रखदीआं ने कि किसी बच्चे दे हथ ना लग जाण, किसी चोर दे हथ ना लग जाण। क्यों सांभ के रखदीआं ने? क्योंकि उह बड़मुल्ली कीमत आ, उहदी कीमत है, इन्हां भैणां नूं उहदी कीमत दा पता है। पर इन्हां नूं इह नहीं पता, असीं दुनियावी लोक आ, सानूं इस गल दी इन्नी सोझी नहीं, इन्ना ज्ञान नहीं कि दुनिया के उत्ते सब तो वड्डी कीमत केवल तो केवल सवासां दी है। दुनिया के उत्ते भावें जिन्ना भी बंदा मर्जी धनवान होवे, मिलियन डालरां दा मालक क्यों ना होवे, पर जिहदे तन दे विच्चों एक वार भौर अडारी मर गया, सवासां दी पूंजी खत्म हो गई, ये अरबां रुपईआं दे नाल मिलियन डालर दित्तिआं दे नाल भी सवास वापस नहीं आउंदी। सानूं इस गल दा ज्ञान नहीं, ताइयों असीं मनुखा देही नूं असीं नशियां दे विच गलत पणे दे विच पै के अपने इस मनुखा जन्म नूं बर्बाद करदे जा रहे हां। सानूं इस गल दी कीमत नहीं, जिहनूं जिहड़ी चीज़ दी कीमत दा ज्ञान हो गया उहनूं सोझी आ जांदी है किन्नी क वड्डी कीमत है। इक वार दी गल है, इक वार इक राजा जंगल दे विच शिकार वास्ते चढ़िया, शिकार की भाल करता करता उत्तों जेठ हाड़ का महीना अपने इलाके तो बड़ी दूर जा निकलिया, राह दे विच उसनूं बड़ी जोर की प्यास लगी है, इन्नी जोर की प्यास लगी उन्हूं कोई हीला नहीं बचता, उन्हूं कोई चारा नहीं लभदा जितों पानी मिल सके। आखिरकार पानी की भाल करदिआं होइआं जंगल दे विच उसनूं इक लकड़ा वढ़न वाला गरीब लकड़हारा मिलिया, उहदे कोल गया घोड़ा लेके गया, उहनूं आवाज़ मार के कहना कीता कि जे तूं मैनूं पानी दी घुट पिया देवें, पानी दीआं बूंदां पिया देवें, ते मेरी जिंदगी बच जाएगी, मेरी प्यास बुझ जाएगी, मैं तैनूं धन दौलत नाल मालामाल कर देवांगा। जदों जंगल दे विच घुमदिआं होइआं पानी ना मिलिआ, एक गरीब लकड़हारे दे कोलों मंग के पानी पीता, मन दी प्यास बुझी है, जदों प्यास बुझी उसनूं पानी दी कीमत दा ज्ञान हो गया। जदों कीमत दा ज्ञान हो गया दुनियावी लोक जिहड़ी चीज़ नूं मोह करदे ने प्यार करदे ने, ते राजे ने अपने हत्थ दे विचों ਇੱਕ ਜ਼ੀਰਿਆਂ ਦੇ ਨਾਲ ਜੜੀ ਹੋਈ ਮਹਿੰਗੀ ਕੀਮਤ ਦੀ ਮੁੰਦਰੀ ਆਪਣੀ ਉਂਗਲ ਦੇ ਵਿੱਚੋਂ ਕੱਢੀ ਹੈ, ਉਸ ਲੱਕੜਹਾਰੇ ਨੂੰ ਦੇ ਦਿੱਤੀ। ਕਹਿ ਦਿੱਤਾ ਕਿ ਜਦੋਂ ਤੇਰਾ ਮਨ ਚਾਹੇ ਤੂੰ ਮੇਰੇ ਦਰਬਾਰ ਦੇ ਵਿੱਚ ਆ ਜਾਣਾ, ਮੇਰੇ ਰਾਜ ਭਾਗ ਦੇ ਵਿੱਚ ਆ ਜਾਣਾ, ਮੈਂ ਤੇਰੇ ਘਰ ਦੀ ਗਰੀਬੀ ਦੂਰ ਕਰ ਦੇਵਾਂਗਾ, ਤੈਨੂੰ ਧਨ ਦੌਲਤ ਦੇ ਨਾਲ ਮਾਲਾ ਮਾਲ ਕਰ ਦੇਵਾਂਗਾ, ਤੈਂ ਮੇਰੀ ਪਾਣੀ ਦੀ ਘੁੱਟ ਦੇ ਕੇ ਮੈਨੂੰ ਪਾਣੀ ਪਿਆ ਕੇ ਤੈਂ ਮੇਰੀ ਪਿਆਸ ਬੁਝਾਈਏ, ਤੈਂ ਮੇਰੇ ਮੁਰਦੇ ਦੇ ਵਿੱਚ ਮੇਰੇ ਮਰਦੇ ਦੇ ਵਿੱਚ ਜਾਨ ਪਾਈਏ। ਅਤੇ ਕੁਛ ਸਮਾਂ ਪਾ ਕੇ ਉਹ ਗਰੀਬ ਲੱਕੜਹਾਰਾ ਉਹ ਮੁੰਦਰੀ ਲੈ ਕੇ ਰਾਜੇ ਦੇ ਦਰਬਾਰ ਦੇ ਵਿੱਚ ਗਿਆ। ਉਂਝ ਰਾਜੇ ਦੇ ਦਰਬਾਰ ਦੇ ਵਿੱਚ ਅਨੇਕਾਂ ਲੋਕ ਆਉਂਦੇ ਨੇ, ਕੋਈ ਪਹਿਚਾਣ ਨਹੀਂ ਹੁੰਦੀ। ਜਦੋਂ ਉਹ ਗਰੀਬ ਲੱਕੜਹਾਰੇ ਨੇ ਜਾ ਕੇ ਰਾਜੇ ਨੂੰ ਉਹਦੇ ਵੱਲੋਂ ਦਿੱਤੀ ਹੋਈ ਮੁੰਦਰੀ ਦਿਖਾਈ ਤਾਂ ਰਾਜੇ ਨੂੰ ਪਹਿਚਾਣ ਆ ਗਈ ਕਿ ਉਹ ਗਰੀਬ ਲੱਕੜਹਾਰਾ ਜਿਹਨੇ ਮੈਨੂੰ ਜੰਗਲ ਦੇ ਵਿੱਚ ਪਿਆਸੇ ਨੂੰ ਪਾਣੀ ਪਿਆਇਆ। ਤਾਂ ਉਸ ਸਮੇਂ ਰਾਜੇ ਨੇ ਆਪਣੇ ਵਜ਼ੀਰ ਨੂੰ ਬੁਲਾਇਆ, ਵਜ਼ੀਰ ਨੂੰ ਬੁਲਾ ਕੇ ਕਹਿ ਦਿੱਤਾ ਕਿ ਇੱਕ ਚੰਦਨ ਦਾ ਬਾਗ, ਇੱਕ ਮੁਰੱਬਾ ਇਸ ਲੱਕੜਹਾਰੇ ਨੂੰ ਦੇ ਦਿੱਤਾ ਜਾਵੇ। ਹੁਣ ਚੰਦਨ ਦੀ ਲੱਕੜ ਦੀ ਕੀਮਤ ਉਸ ਲੱਕੜਹਾਰੇ ਨੂੰ ਨਹੀਂ ਪਤਾ, ਉਹ ਭੋਲਾ ਭਾਲਾ ਗਰੀਬ ਹੈ, ਉਹਦਾ ਕਾਰਜ ਤਾਂ ਕੇਵਲ ਇੰਨਾ ਹੀ ਆ, ਜੰਗਲਾਂ ਦੇ ਵਿੱਚ ਜਾਂਦਾ ਲੱਕੜਾਂ ਵੱਢਦਾ, ਲੱਕੜਾਂ ਨੂੰ ਉਹਨਾਂ ਨੂੰ ਜਾਲ ਕੇ ਉਹਨਾਂ ਦੇ ਕੱਚੇ ਕੋਲੇ ਬਣਾ ਕੇ ਬਾਜ਼ਾਰ ਦੇ ਵਿੱਚ ਵੇਚਦਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ। ਅੱਜ ਜਦੋਂ ਉਸ ਨੂੰ ਚੰਦਨ ਦਾ ਬਾਗ ਦੇ ਦਿੱਤਾ ਗਿਆ, ਇਲਾਕਾ ਦੇ ਦਿੱਤਾ ਗਿਆ ਜਿੱਥੇ ਚੰਦਨ ਦਾ ਬਾਗ ਹੈ, ਉਹ ਲੱਕੜਹਾਰੇ ਦੇ ਮਨ ਦੇ ਵਿੱਚ ਆ ਪੈਦਾ ਹੋਇਆ। ਤਾਂ ਪਹਿਲਾ ਲੱਕੜਹਾਰਾ ਜਿਸ ਦਿਨ ਪਹਿਲੇ ਦਿਨ ਗਿਆ, ਉਹਨੇ ਜਾਂਦਿਆਂ ਸਾਰ ਇੱਕ ਚੰਦਨ ਦਾ ਬੂਟਾ ਵੱਢਿਆ, ਦਰਖਤ ਵੱਢਿਆ, ਉਹਨੂੰ ਵੱਢ ਕੇ ਆਪਣੇ ਕੁਹਾੜੇ ਦੇ ਵਿੱਚ ਉਸਨੇ ਬਾਹਾਂ ਪਾਇਆ, ਦਸਤਾ ਪਾਇਆ, ਬਚਪਨ ਇੱਕ ਵਾਢਿਓ ਸ਼ੁਰੂ ਹੋ ਗਿਆ। ਉਸ ਨੂੰ ਚੰਦਨ ਦੀ ਕੀਮਤ ਦਾ ਨਹੀਂ ਪਤਾ, ਰੋਜ਼ ਵੱਢੀ ਜਾ ਰਿਹਾ, ਵੱਢ ਵੱਢ ਕੇ ਚੰਦਨ ਨੂੰ ਉਹਨੂੰ ਜਾਲ ਕੇ ਉਹਦੇ ਕੋਲੇ ਬਣਾ ਕੇ ਬਾਜ਼ਾਰ ਦੇ ਵਿੱਚ ਵੇਚਦਾ ਜਾ ਰਿਹਾ। ਘਰ ਨੂੰ ਜਿੰਨੇ ਕਮਾਇਆ ਮਿਲਦੀ ਉਹ ਲੈ ਕੇ ਆ ਜਾਂਦਾ, ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ। ਆਖਿਰਕਾਰ ਉਹ ਲੱਕੜਹਾਰੇ ਨੇ ਜਦੋਂ ਸਾਰਾ ਹੀ ਚੰਦਨ ਦਾ ਜੰਗਲ ਆ ਜੋ ਵੱਢ ਦਿੱਤਾ, ਕੋਲੇ ਬਣਾ ਕੇ ਵੇਚ ਦਿੱਤਾ, ਜਿੱਦਣ ਜੰਗਲ ਖਤਮ ਹੋ ਗਿਆ, ਮਗਰਲਾ ਦਿਨ ਹੈ, ਆਖਰੀ ਦਿਨ ਹੈ, ਅਤੇ ਕੋਲੇ ਬਣਾਏ, ਕੋਲਿਆਂ ਦੀ ਪੰਡ ਆਪਣੇ ਸਿਰ ਦੇ ਉੱਤੇ ਭਰ ਕੇ ਚੱਕੀਏ, ਮੋਢੇ ਦੇ ਉੱਤੇ ਆਪਣਾ ਕੁਹਾੜਾ ਰੱਖਿਆ, ਕੁਹਾੜਾ ਰੱਖ ਕੇ ਜਿੱਥੇ ਪਹਿਲਾਂ ਕੋਲੇ ਬਣਾ ਕੇ ਵੇਚਿਆ ਕਰਦਾ ਉਸ ਦੁਕਾਨਦਾਰ ਦੇ ਕੋਲ ਆਇਆ, ਉਹਨੂੰ ਆ ਕੇ ਕੋਲੇ ਦਿੱਤੇ, ਉਹਨੇ ਕੋਲਿਆਂ ਦੀ ਕੀਮਤ ਅਦਾ ਕਰ ਦਿੱਤੀ। ਜਦੋਂ ਉਸਨੇ ਕੋਲ ਕੁਹਾੜਾ ਰੱਖਿਆ, ਕੁਹਾੜੇ ਦੇ ਵਿੱਚ ਪਾਇਆ ਹੋਇਆ ਚੰਦਨ ਦਾ ਦਸਤਾ ਬਾਹਾਂ, ਚੰਦਨ ਦੀ ਮਹਿਕ ਉਹਦੀ ਸੁਗੰਧੀ ਬੜੀ ਦੂਰ ਤੱਕ ਜਾਇਆ ਕਰਦੀ ਏ, ਉਹ ਦੁਕਾਨਦਾਰ ਨੇ ਕਹਿ ਦਿੱਤਾ ਲੱਕੜਹਾਰੇ ਨੂੰ, ਗਰੀਬ ਨੂੰ ਕਹਿ ਦਿੱਤਾ ਕਿ ਜੇ ਤੂੰ ਇਹ ਮੈਨੂੰ ਚੰਦਨ ਦਾ ਇਹ ਜੋ ਤੇਰੇ ਕੁਹਾੜੇ ਦੇ ਵਿੱਚ ਬਾਹਾਂ ਪਾਇਆ ਹੋਇਆ ਇਹ ਮੈਨੂੰ ਦੇ ਦੇਵੇਂ, ਜਿੰਨੀ ਮੈਂ ਤੈਨੂੰ ਤੇਰੇ ਕੋਲਿਆਂ ਦੀ ਕੀਮਤ ਦਿੱਤੀ ਹੈ ਇਸ ਤੋਂ ਕਈ ਗੁਣਾ ਜ਼ਿਆਦਾ ਤੈਨੂੰ ਕੀਮਤ ਦੇ ਦੇਵਾਂਗਾ। ਸੁਣ ਕੇ ਹੈਰਾਨ ਹੋਇਆ, ਉਸਨੇ ਕਹਿ ਦਿੱਤਾ ਜਿੱਥੇ ਉਹਨੂੰ ਪੂਰੇ ਬਾਗ ਦੀ ਕੋਈ ਪਰਵਾਹ ਨਹੀਂ ਸੀ, ਉਹਨੂੰ ਗਿਆਨ ਨਹੀਂ ਸੀ, ਅਤੇ ਉਸਨੇ ਬਾਹਾਂ ਦੇ ਦਿੱਤਾ ਕੱਢ ਕੇ ਕੁਹਾੜੇ ਦੇ ਵਿੱਚੋਂ, ਅਤੇ ਦੁਕਾਨਦਾਰ ਨੇ, ਸੇਠ ਨੇ, ਸਾਹੂਕਾਰ ਨੇ ਉਸ ਨੂੰ ਕੋਲਿਆਂ ਦੇ ਨਾਲੋਂ ਕਈ ਗੁਣਾ ਜ਼ਿਆਦਾ ਕੀਮਤ ਦੇ ਦਿੱਤੀ ਉਸ ਬਾਹੇ ਦੀ। ਅਤੇ ਅੱਜ ਦੁਕਾਨਦਾਰ ਨੂੰ ਆਖਣ ਲੱਗਿਆ, ਕਹਿੰਦਾ ਮੈਂ ਤੇਰੇ ਕੋਲ ਇੰਨੇ ਕੋਲੇ ਲੈ ਕੇ ਆਉਣਾ, ਤੂੰ ਕੋਲਿਆਂ ਦੀ ਕੀਮਤ ਕੁਝ ਵੀ ਨਹੀਂ ਪਾਈ, ਆ ਇੱਕ 2.5 ਫੁੱਟ ਦਾ ਜੋ ਲੱਕੜ ਦਾ ਬਾਹਾਂ, ਤੂੰ ਇਹਦੀ ਕੀਮਤ ਮੈਨੂੰ ਕਈ ਗੁਣਾ ਜ਼ਿਆਦਾ ਦੇ ਦਿੱਤੀ ਏ। ਅਤੇ ਫਿਰ ਉਹ ਦੁਕਾਨਦਾਰ ਸੇਠ ਕਹਿਣ ਲੱਗਿਆ ਕਿ ਤੈਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਇਹ ਜਿਹੜਾ ਬਾਹਾਂ, ਇਹ ਚੰਦਨ ਦਾ ਬਾਹਾਂ, ਚੰਦਨ ਦੀ ਲੱਕੜ ਹੈ, ਇਹਦੀ ਕੀਮਤ ਕਿੰਨੀ ਕੁ ਹੈ, ਇਹ ਕਿੰਨੀ ਕੁ ਜ਼ਿਆਦਾ ਕੀਮਤ ਦਾ ਬਾਹਾਂ, ਚੰਦਨ ਦੀ ਲੱਕੜ ਹੈ, ਚੰਦਨ ਦੀ ਲੱਕੜ ਦੀ ਕੀਮਤ ਬਹੁਤ ਮਹਿੰਗੀ ਹੋਇਆ ਕਰਦੀ ਹੈ। ਅਤੇ ਉਸੇ ਸਮੇਂ ਉਹ ਜਿਹੜਾ ਲੱਕੜਹਾਰਾ ਜਿਹਨੇ ਬਾਗਾਂ ਦੇ ਬਾਗ ਵੱਢ ਕੇ ਸੁੱਟ ਦਿੱਤੇ, ਕੋਲੇ ਬਣਾ ਦਿੱਤੇ, ਰਾਖ ਬਣਾ ਦਿੱਤੇ ਚੰਦਨ ਦੇ, ਅਤੇ ਮੱਥੇ ਦੇ ਉੱਤੇ ਹੱਥ ਮਾਰ ਕੇ ਆਖਣ ਲੱਗਿਆ ਦੁਕਾਨਦਾਰ ਨੂੰ, ਕਹਿੰਦਾ ਜੇ ਚੰਦਨ ਦੀ ਇੰਨੀ ਕੀਮਤ ਹੈ ਇੱਕ ਬਾਹਾਂ ਦੀ, ਤੂੰ ਮੈਨੂੰ ਦੁੱਗਣੀ ਕੀਮਤ ਦੇ ਰਿਹਾ ਕੋਲੇ ਦੇ ਨਾਲੋਂ, ਅਤੇ ਮੈਂ ਜਿੰਨੇ ਤੇਰੇ ਕੋਲ ਕੋਲੇ ਵੱਢ ਕੇ ਲੈ ਕੇ ਆਉਂਦਾ ਰਿਹਾ ਬਣਾ ਬਣਾ ਕੇ, ਮੈਂ ਚੰਦਨ ਦਾ ਇੱਕ ਜੰਗਲ ਵੱਢ ਕੇ ਲੈ ਕੇ ਆਉਂਦਾ ਰਿਹਾ ਜਿਹੜਾ ਮੈਨੂੰ ਰਾਜੇ ਨੇ ਮੇਰੇ ਉੱਤੇ ਪਰਉਪਕਾਰ ਕਰਕੇ ਦਿੱਤਾ। ਪਰ ਉਸੇ ਤਰ੍ਹਾਂ ਸਾਡਾ ਮਨੁੱਖਾ ਜੀਵਨ ਹੈ, ਸਾਨੂੰ ਇਸ ਗੱਲ ਦੀ ਸੋਝੀ ਨਹੀਂ ਕਿ ਸਾਡੇ ਜਿਹੜੇ ਜੀਵਨ ਦੇ ਵਿੱਚ ਸਵਾਸ ਚੱਲਦੇ ਰਹੇ ਨੇ ਇਹਨਾਂ ਸਵਾਸਾਂ ਦੀ ਕਿੱਡੀ ਕੁ ਵੱਡੀ ਕੀਮਤ ਹੈ, ਇਹ ਮਨੁੱਖਾ ਦੇਹ ਦੀ ਕਿੱਡੀ ਕੁ ਵੱਡੀ ਕੀਮਤ ਹੈ, ਸਾਨੂੰ ਇਸ ਦਾ ਗਿਆਨ ਕਦੋਂ ਹੁੰਦਾ, ਇਹਦਾ ਗਿਆਨ ਸਾਨੂੰ ਉਸ ਸਮੇਂ ਹੁੰਦਾ ਕਿ ਜਿਸ ਸਮੇਂ ਇਨਸਾਨ ਬਿਮਾਰ ਹੋ ਜਾਵੇ, ਜ਼ਿੰਦਗੀ ਅਤੇ ਮੌਤ ਦੇ ਦਰਮਿਆਨ ਜੂਝ ਰਿਹਾ ਹੋਵੇ, ਤਾਂ ਸਾਰਾ ਪਰਿਵਾਰ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦਾ ਕਿ ਇਹਦੇ ਸਵਾਸਾਂ ਦੀ ਪੂੰਜੀ ਬਖਸ਼ ਦਿੱਤੀ ਜਾਵੇ, ਇਹਦੀ ਲੰਮੀ ਆਰਜੂ ਹੋ ਜਾਵੇ। ਉਸ ਇਨਸਾਨ ਨੂੰ ਵੀ ਉਸ ਸਮੇਂ ਗਿਆਨ ਹੁੰਦਾ ਜਦੋਂ ਉਹਦਾ ਅੰਤਮ ਸਮਾਂ ਆਇਆ ਹੁੰਦਾ, ਉਹਨੂੰ ਗਿਆਨ ਹੁੰਦਾ ਕਿ ਸਾਹਾਂ ਦੀ ਕਿੰਨੀ ਕੀਮਤ ਹੈ, ਜਿਹੜੇ ਮੈਂ ਇਹ ਸਵਾਸਾਂ ਦੀ ਪੂੰਜੀ, ਇਹ ਜਿਹੜਾ ਚੰਦਨ ਦਾ ਬਾਗ ਪਰਮਾਤਮਾ ਨੇ ਮੈਨੂੰ ਦੇ ਕੇ ਮਨੁੱਖਾ ਦੇਹੀ ਸੰਸਾਰ ਦੇ ਉੱਤੇ ਤੋਰਿਆ, ਮੈਂ ਇਸ ਨੂੰ ਵਿਸਿਆਂ ਵਿਕਾਰਾਂ ਦੇ ਵਿੱਚ ਹੀ ਬਰਬਾਦ ਕਰ ਦਿੱਤਾ। ਮੈਂ ਇਸ ਨੂੰ ਮੈਂ ਮੇਰੀ ਦੇ ਵਿੱਚ ਹਉਮੈ ਦੇ ਵਿੱਚ ਪੈ ਕੇ ਹੀ ਬਰਬਾਦ ਕਰ ਦਿੱਤਾ, ਧੀਆਂ ਪੁੱਤਾਂ ਤੱਕ ਸੀਮਤ ਰਹਿ ਕੇ ਬਰਬਾਦ ਕਰ ਦਿੱਤਾ। ਅਸੀਂ ਕਦੇ ਪਰਮਾਤਮਾ ਦਾ ਨਾਮ ਨਹੀਂ ਜਪਿਆ, ਅਸੀਂ ਪਰਮਾਤਮਾ ਦੀ ਕਦੇ ਵੰਦਗੀ ਨਹੀਂ ਕੀਤੀ। ਜਿੰਨੇ ਪਰਮਾਤਮਾ ਨੇ ਸਾਨੂੰ ਸਵਾਸ ਦਿੱਤੇ ਨੇ, ਵਡਭਾਗੀ ਸੰਗਤਾਂ ਨੇ ਜਿਨ੍ਹਾਂ ਨੂੰ ਇਸ ਮਨੁੱਖਾ ਦੇਹੀ ਦੀ ਕੀਮਤ ਪਤਾ ਹੈ ਕਿ ਮਨੁੱਖਾ ਦੇਹੀ ਕਿੱਡੇ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ। ਵਡਭਾਗੀ ਸੰਗਤਾਂ ਆਪਣੀ ਮਨੁੱਖਾ ਦੇਹੀ, ਆਪਣੇ ਜ਼ਿੰਦਗੀ ਦੇ ਕੀਮਤੀ ਸਵਾਸਾਂ ਨੂੰ ਸਫਲਾ ਕਰ ਰਹੀਆਂ ਨੇ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਜੁੜ ਕਰਕੇ ਗੁਰੂ ਮਹਾਰਾਜ ਜੀ ਦੀ ਗੋਦ ਦਾ ਆਨੰਦ ਮਾਣ ਕੇ। ਆਓ ਆਪ ਗੁਰੂ ਕੀਆਂ ਸਿੱਖ ਸੰਗਤਾਂ ਦੇ ਨਾਲ ਮੇਰੇ ਕਲਗੀਆਂ ਵਾਲੇ ਸਤਿਗੁਰੂ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਪਵਿੱਤਰ ਇਤਿਹਾਸ ਦੇ ਵਿੱਚੋਂ ਕੁਝ ਕਹਿਣ ਦਾ ਯਤਨ ਕਰੀਏ। ਜਿਸ ਸਮੇਂ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਚੱਲ ਕੇ ਰਾਜਾ ਮਿਹਦਨੀ ਪ੍ਰਕਾਸ਼ ਦੇ ਕਹਿਣ ਦੇ ਉੱਤੇ ਪਾਉਂਟਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਜਾ ਕੇ ਵਿਰਾਜਮਾਨ ਹੋਏ, ਤਾਂ ਉਸ ਸਮੇਂ ਕੋਹਿਨੂਰ ਦੇ ਰਾਜਾ ਭੀਮ ਚੰਦ ਦੇ ਨਾਲ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੀ ਪਹਾੜੀ ਰਾਜਿਆਂ ਦੇ ਨਾਲ ਪਹਿਲੀ ਜੰਗ ਹੋਈ, ਉਹ ਜੰਗ ਹੈ ਭੰਗਾਣੀ ਦੀ ਜੰਗ। ਜਿਸ ਜੰਗ ਦੇ ਵਿੱਚ ਉਹ ਉਦਾਸੀ ਸੰਤ ਜਿਹੜੇ ਗੁਰੂ ਮਹਾਰਾਜ ਨੂੰ ਐਨ ਜੰਗ ਦੇ ਮੌਕੇ ਧੋਖਾ ਦੇ ਕੇ ਚਲੇ ਗਏ, ਜਿਹੜੇ ਮੁਗਲ ਪਠਾਨ ਸੰਢੌਰੇ ਦੇ ਉਹ ਸੂਫੀ ਫਕੀਰ ਜਿਹਨੇ ਆਪਣੇ ਮਰੀਦ ਭਰਤੀ ਕਰਵਾਏ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ, ਬੁੱਧੂ ਸਾਹਿਬ ਉਹਦੇ ਮਰੀਦ, ਉਹ ਵੀ ਉਹਦੇ ਨਾਲ ਦੇ ਘੱਲੇ ਮੁਗਲ ਪਠਾਨ ਜਦੋਂ ਮੌਕੇ ਉੱਤੇ ਧੋਖਾ ਦੇ ਕੇ ਆ ਗਏ, ਤਾਂ ਉਸ ਸਮੇਂ ਪੀਰ ਬੁੱਧੂ ਸਾਹਿਬ ਆਪਣੇ 700 ਮਰੀਦਾਂ ਨੂੰ ਨਾਲ ਲੈ ਕੇ ਮੇਰੇ ਕਣਕੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਪਵਿੱਤਰ ਚਰਨਾਂ ਦੇ ਵਿੱਚ ਪਹੁੰਚਿਆ। ਜੰਗ ਦੇ ਵਿੱਚ ਮੇਰੇ ਕਣਕੀਆਂ ਵਾਲੇ ਸਤਿਗੁਰਾਂ ਦੀ ਫਤਿਹ ਹਾਸਲ ਹੋਈ। ਪਹਿਲੀ ਜੰਗ ਭੰਗਾਣੀ ਦੀ ਜੰਗ ਕੀਤੀ ਮੇਰੇ ਕਣਕੀਆਂ ਵਾਲੇ ਸਤਿਗੁਰਾਂ ਨੇ। ਜਦੋਂ ਭੰਗਾਣੀ ਦੀ ਜੰਗ ਦੇ ਵਿੱਚ ਪਹਾੜੀ ਰਾਜਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ, ਉਹਨਾਂ ਨੂੰ ਪਤਾ ਲੱਗਿਆ ਕਿ ਇਸ ਜੰਗ ਦੇ ਵਿੱਚ ਪੀਰ ਬੁੱਧੂ ਸਾਹਿਬ ਆਪਣੇ ਪੁੱਤਰ ਅਤੇ ਆਪਣੇ ਭਤੀਜੇ ਆਪਣੇ ਮਰੀਦ ਲੈ ਕੇ ਪਹੁੰਚਿਆ 700 ਮਰੀਦ, ਤਾਂ ਜਾ ਕੇ ਕਲਗੀਆਂ ਵਾਲੇ ਸਤਿਗੁਰਾਂ ਦੀ ਜਿੱਤ ਹੋਈ। ਤਾਂ ਅੱਜ ਬਾਈਧਾਰ ਦੇ ਰਾਜੇ ਅਤੇ ਪਹਾੜੀ ਰਾਜੇ ਇਕੱਤਰ ਹੋ ਕੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਬਾਬਤ ਸ਼ਿਕਾਇਤ ਕਰਨ ਦੀ ਖਾਤਰ ਆਪਣੇ ਪੰਥ ਨੂੰ ਮੁਕਾਉਂਦੇ ਹੋਏ ਦਿੱਲੀ ਦੇ ਤਖ਼ਤ ਦੇ ਉੱਤੇ ਪਹੁੰਚੇ ਨੇ। ਔਰੰਗਜ਼ੇਬ ਬਾਦਸ਼ਾਹ ਦੇ ਜਾ ਕੇ ਦਰਬਾਰ ਦੇ ਵਿੱਚ ਉਹਨਾਂ ਨੇ ਫਰਿਆਦ ਕੀਤੀ ਹੈ, ਬੇਨਤੀ ਕੀਤੀ, ਆਖਣ ਲੱਗੇ ਕਿ ਬਾਦਸ਼ਾਹ ਸਿੱਖਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਪਿਤਾ ਨੂੰ ਤੁਸੀਂ ਜਿੰਦਲੇ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕਰ ਦਿੱਤਾ ਹੈ, ਉਹਨਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜਿਹਦੇ ਮਨ ਦੇ ਵਿੱਚ ਦਿੱਲੀ ਦੇ ਤਖ਼ਤ ਦੇ ਪ੍ਰਤੀ ਉਲਟ ਭਾਵਨਾ, ਗਲਤ ਭਾਵਨਾ, ਜਿਹਨੇ ਆਪਣੀ ਵੱਖਰੀ ਫੌਜ ਤਿਆਰ ਕਰ ਲਈ ਹੈ, ਜਿਹੜਾ ਘੋੜ ਸਵਾਰੀ ਕਰਦਾ ਹੈ, ਜਿਹੜਾ ਸ਼ਿਕਾਰ ਵੀ ਖੇਡਦੇ ਨੇ, ਜਿਹੜੇ ਨਗਾਰੇ ਵੀ ਲਾਉਂਦੇ ਨੇ, ਧੌਂਸਿਆਂ ਉੱਤੇ ਚੋਟਾਂ ਵੀ ਲਾਉਂਦੇ ਨੇ, ਇੱਥੋਂ ਤੱਕ ਉਹਨਾਂ ਨੇ ਪਹਾੜੀ ਰਾਜਿਆਂ ਨੂੰ ਲਲਕਾਰਿਆ ਅਤੇ ਵੰਗਾਰਿਆ, ਉਹਨਾਂ ਦੀ ਮੈਦਾਨੇ ਜੰਗ ਦੇ ਵਿੱਚ ਜਿੱਤ ਹਾਸਲ ਹੋਈ ਹੈ। ਜਿੱਤ ਹਾਸਲ ਹੋਣ ਦੇ ਵਿੱਚ ਤੁਹਾਡਾ ਮਰੀਦ ਪੀਰ ਬੁੱਧੂ ਸਾਹਿਬ ਉਸ ਨੇ ਗੁਰੂ ਦੀ ਮਦਦ ਕੀਤੀ ਹੈ। ਅਤੇ ਅੱਜ ਦਿੱਲੀ ਦੇ ਤਖ਼ਤ ਦੇ ਉੱਤੇ ਜਦੋਂ ਔਰੰਗਜ਼ੇਬ ਬਾਦਸ਼ਾਹ ਨੂੰ ਇਹ ਗੱਲ ਆਖ ਦਿੱਤੀ ਗਈ ਕਿ ਉਹਨੇ ਆਪਣੀ ਇੰਨੀ ਤਾਕਤ ਬਣਾ ਲਈ ਹੈ ਗੁਰੂ ਮਹਾਰਾਜ ਨੇ, ਆਉਣ ਵਾਲੇ ਸਮੇਂ ਦੇ ਵਿੱਚ ਇਹ ਦਿਨ ਦੂਰ ਨਹੀਂ ਕਿ ਜਦੋਂ ਉਹ ਦਿੱਲੀ ਦੇ ਤਖ਼ਤ ਦੇ ਉੱਤੇ ਕਾਬਜ਼ ਹੋ ਜਾਵੇਗਾ। ਇੰਨੀ ਗੱਲ ਸੁਣਦਿਆਂ ਸਾਰ ਔਰੰਗਜ਼ੇਬ ਬਾਦਸ਼ਾਹ ਦੇ ਮੱਤਾਂ ਦੇ ਉੱਤੇ ਪੈ ਵੱਟ, ਉਹਨੂੰ ਆਇਆ ਜੋਸ਼, ਉੱਠ ਕੇ ਹੋਇਆ ਆਪਣੇ ਦਰਬਾਰ ਦੇ ਵਿੱਚ ਖੜਾ, ਆਪਣੇ ਜਰਨੈਲਾਂ ਨੂੰ ਬੁਲਾ ਕੇ ਆਪਣੇ ਭਰੇ ਦਰਬਾਰ ਦੇ ਵਿੱਚ ਆਖਣ ਲੱਗਿਆ, ਹੈ ਕੋਈ ਸੂਰਮਾ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਜਾਵੇ, ਸਿੱਖਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਨੂੰ ਜਿੰਦਾ ਜਾਂ ਮਰਦਾ ਗ੍ਰਿਫਤਾਰ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਢਹਿ ਢੇਰੀ ਕਰਕੇ ਸਿੱਖਾਂ ਦੇ ਗੁਰੂ ਨੂੰ ਗ੍ਰਿਫਤਾਰ ਕਰਕੇ ਮੇਰੇ ਕੋਲ ਲੈ ਕੇ ਆਵੇ, ਜਿਵੇਂ ਦਿੱਲੀ ਦੇ ਦਰਬਾਰ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਨੇ ਭਰੇ ਦਰਬਾਰ ਦੇ ਵਿੱਚ ਆਪਣੇ ਜਰਨੈਲਾਂ ਨੂੰ ਬੰਗਾਰ ਕੇ ਆਖਿਆ, ਤਾਂ ਸ਼ਾਇਦ ਕਾ ਉੱਠ ਕੇ ਖੜਾ ਹੋਇਆ ਜਿਵੇਂ ਉਸ ਨੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗ੍ਰਿਫਤਾਰ ਕਰਨ ਦੇ ਦਾਅਵੇ ਕੀਤੇ, ਉਸ ਗਾਥਾ ਨੂੰ ਆਪ ਦੀ ਸੇਵਾ ਦੇ ਵਿੱਚ ਢਾਡੀ ਜੱਥਾ ਇਉਂ ਆਖ ਰਿਹਾ।
कैद खाने उठिया बीड़ा पाना दा ते चुकी तलवार रो भरिया सैद खाने उठिया बीड़ा पाना दा ते चुकी तलवार
ਮੈਨੂੰ ਪਹੁੰਚ ਦਿੱਤੀ ਜਾਵੇ। ਲੈ ਕੇ ਵੱਡੀ ਗਿਣਤੀ ਦੇ ਵਿੱਚ ਫੌਜ ਦਿੱਲੀ ਦੇ ਤਖ਼ਤ ਸਹਿਜ ਖਾਂ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਵੱਲ ਨੂੰ ਵਧਿਆ। ਜੈ ਹਾਲੀ ਦੇ ਨਾਰੇ ਲਾਉਂਦਾ ਹੋਇਆ ਜਿਸ ਸਮੇਂ ਸੰਢੌਰੇ ਦੇ ਨਜ਼ਦੀਕ ਪਹੁੰਚਿਆ। ਸੰਢੌਰਾ ਨਗਰ ਉਹ ਨਗਰ ਹੈ ਜਿੱਥੇ ਉਹ ਧਰਮੀ ਆਤਮਾ ਪੀਰ ਬਹਾਦੁਰ ਸਾਹਿਬ ਦਾ ਜਿਹੜਾ ਨਗਰ ਹੈ, ਜਿਹੜੀ ਪੀਰ ਬਹਾਦੁਰ ਸਾਹਿਬ ਦੇ ਘਰੋਂ ਉਹਦੀ ਬੇਗਮ ਹੈ ਨਸ਼ੀਰਾਂ, ਇਹ ਸ਼ਹੀਦ ਖਾਂ ਦੀ ਭੈਣ ਹੈ। ਉਹਦੇ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਹੋਵੇ ਕਿ ਭੈਣ ਨੂੰ ਵੀ ਮਿਲ ਕੇ ਜਾਇਆ ਜਾਵੇ। ਮੈਂ ਆਇਆ ਹੀਲੇ ਦੇ ਨਾਲ ਗੁਰੂ ਮਹਾਰਾਜ ਉੱਤੇ ਫਤਿਹ ਹਾਸਲ ਕਰਨ ਵਾਸਤੇ, ਅਨੰਦਪੁਰ ਸਾਹਿਬ ਦੀ ਧਰਤੀ ਨੂੰ ਢਹਿ ਢੇਰੀ ਕਰਨ ਵਾਸਤੇ ਚੱਲਿਆ, ਮਿੱਟੀ ਵਿੱਚ ਮਿਲਾਉਣ ਵਾਸਤੇ ਚੱਲਿਆ। ਕਿਉਂ ਨਾ ਹੋਵੇ ਮੈਂ ਭੈਣ ਦੇ ਕੋਲੋਂ ਵੀ ਆਸ਼ੀਰਵਾਦ ਲੈ ਕੇ ਜਾਵਾਂ, ਭੈਣ ਨੂੰ ਮਿਲ ਕੇ ਜਾਵਾਂ, ਮੈਂ ਭੈਣ ਨੂੰ ਇਹ ਖੁਸ਼ਖਬਰੀ ਦੇ ਕੇ ਜਾਵਾਂ ਕਿ ਮੈਂ ਗੁਰੂ ਨੂੰ ਗ੍ਰਿਫਤਾਰ ਕਰਨ ਵਾਸਤੇ ਚੱਲਿਆ। ਅਤੇ ਉਸਨੇ ਆਪਣੀਆਂ ਫੌਜਾਂ ਨੂੰ ਸੰਢੌਰੇ ਤੋਂ ਬਾਰ ਬਾਰ ਪੜਾਅ ਕਰਨ ਵਾਸਤੇ ਰੋਕ ਦਿੱਤਾ ਅਤੇ ਆਪ ਸ਼ਹੀਦ ਕਾ ਹੋ ਕੇ ਘੋੜੇ ਉੱਤੇ ਸਵਾਰ ਪੀਰ ਬਹਾਦੁਰ ਸਾਹਿਬ ਦੇ ਘਰ ਦੇ ਵਿੱਚ ਪਰਤੇ ਆ। ਘਰ ਦਾ ਬੂਹਾ ਖੜਕਾਇਆ, ਭੈਣ ਨੇ ਬੂਹਾ ਖੋਲ੍ਹਿਆ ਕਿ ਕੀ ਵੇਖਿਆ, ਸਾਹਮਣੇ ਆਪਣੇ ਵੀਰ ਜਰਨੈਲ ਸ਼ਹੀਦ ਕਾ ਨੂੰ ਵੇਖਿਆ, ਆਪਣੇ ਵੀਰ ਨੂੰ ਜੀ ਆਇਆ ਕਹਿੰਦਿਆਂ ਹੋਇਆ, ਕਿਉਂਕਿ ਜਦੋਂ ਭੈਣ ਦੇ ਘਰ ਭਰਾ ਜਾਵੇ ਤੇ ਫਿਰ ਭੈਣ ਦੇ ਚਾਵਾਂ ਦੀ ਕੋਈ ਹੱਦ ਨਹੀਂ ਰਹਿ ਜਾਂਦੀ। ਭੈਣ ਨੇ ਆਪਣੇ ਵੀਰ ਨੂੰ ਜੀ ਆਇਆ ਕਹਿੰਦੇ ਹੋਇਆ ਘੁੱਟ ਕੇ ਗਲਵੱਕੜੀ ਦੇ ਵਿੱਚ ਲਿਆ ਦੁੱਖ ਸੁੱਖ ਪਤਾ ਕੀਤਾ, ਪਿਆਰ ਦੀਆਂ ਗੱਲਾਂ ਕੀਤੀਆਂ। ਅੱਜ ਭੈਣ ਨਸੀਰਾ ਆਖਣ ਲੱਗੀ, ਵੀਰ ਬੜਾ ਲੰਬੇ ਸਮੇਂ ਬਾਅਦ ਗੇੜਾ ਮਾਰਿਆ, ਅੱਜ ਤੈਨੂੰ ਭੈਣ ਦੀ ਕਿਵੇਂ ਯਾਦ ਆਈ? ਤੇ ਸ਼ਾਹਿਦ ਖਾਂ ਜਿਹਨੂੰ ਆਪਣੀ ਬਹਾਦਰੀ, ਆਪਣੀ ਜਰਨੈਲੀ ਅਤੇ ਆਪਣੀ ਜਵਾਨੀ ਦੇ ਉੱਤੇ ਪੂਰਾ ਪਕੜਾ, ਪੂਰਾ ਮਾਣ ਹੈ, ਜਿਹੜਾ ਹੰਕਾਰ ਦੇ ਨਾਲ ਗਲ ਤੱਕ ਭਰਿਆ ਹੋਇਆ, ਆਖਣ ਲੱਗਿਆ, ਭੈਣ ਮੈਂ ਤੈਨੂੰ ਤਾਂ ਮਿਲਣ ਵਾਸਤੇ ਆਇਆ ਕਿਉਂਕਿ ਮੈਂ ਦਿੱਲੀ ਦੇ ਤਖ਼ਤ ਦੇ ਉੱਤੋਂ ਵੱਡੀ ਗਿਣਤੀ ਵਿੱਚ ਲੈ ਕੇ ਪਹੁੰਚਿਆ। ਮੈਂ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਫਤਿਹ ਹਾਸਲ ਕਰਨ ਵਾਸਤੇ ਚੱਲਿਆ, ਸਿੱਖਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਅਤੇ ਅਨੰਦਪੁਰ ਦੀ ਧਰਤੀ ਨੂੰ ਮਿੱਟੀ ਦੇ ਵਿੱਚ ਮਿਲਾਉਣ ਵਾਸਤੇ ਚੱਲੇ ਹਾਂ। ਜਦੋਂ ਭੈਣ ਨੇ ਇਹ ਗੱਲ ਆਪਣੇ ਵੀਰ ਦੇ ਮੂੰਹੋਂ ਸੁਣੀ ਤਾਂ ਉਹਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਆਖਣ ਲੱਗੀ, ਵੀਰ ਤੂੰ ਕਿਹੋ ਜਿਹੀਆਂ ਗੱਲਾਂ ਕਰਦਾ? ਤੂੰ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਨ ਦੀਆਂ ਗੱਲਾਂ ਕਰਦਾ? ਉਹ ਗੁਰੂ ਜਿਹੜਾ ਖੁਦਾ ਦਾ ਰੂਪ ਹੈ, ਉਹ ਗੁਰੂ ਜਿਹੜਾ ਅੱਲਾਹ ਤਾਲਾ ਦਾ ਨੂਰ ਹੈ, ਖੁਦਾ ਕਦੇ ਕਿਸੇ ਤੋਂ ਜਿੱਤਿਆ ਗਿਆ? ਕਦੇ ਪਰਮਾਤਮਾ ਦੇ ਉੱਤੇ ਕਿਸੇ ਨੇ ਜਿੱਤ ਹਾਸਲ ਕੀਤੀ ਹੈ? ਪਰ ਸਾਧਕਾਂ ਦੇ ਮਨ ਦੇ ਵਿੱਚ ਹੰਕਾਰ ਹਉਮੈ ਹੈ। ਤਾਂ ਉਹਦੀ ਭੈਣ ਨਸੀਰਾ ਨੇ ਆਪਣੇ ਵੀਰ ਨੂੰ ਸਮਝਾਉਣ ਦਾ ਯਤਨ ਕੀਤਾ। ਆਖਣ ਲੱਗੀ, ਵੀਰ ਤੇਰੇ ਕੋਲੋਂ ਗੁਰੂ ਜਿੱਤਿਆ ਨਹੀਂ ਜਾਣਾ, ਗੁਰੂ ਦੇ ਪਵਿੱਤਰ ਚਰਨਾਂ ਦੇ ਉੱਤੇ ਵੱਡੇ ਵੱਡੇ ਅਭਿਮਾਨੀ ਆਏ, ਹੰਕਾਰੀ ਆਏ, ਉਹ ਵੀ ਨਿਮਾਣੇ ਬਣ ਕੇ ਰਹਿ ਜਾਂਦੇ ਨੇ। ਗੁਰੂ ਰਹਿਮਤਾਂ ਦਾ ਸਾਗਰ ਹੈ, ਜਿਹੜਾ ਗੁਰੂ ਦੇ ਚਰਨਾਂ ਦੇ ਉੱਤੇ ਨਿਮਾਣਾ ਬਣ ਕੇ ਗਿਆ, ਗੁਰੂ ਉਹਨੂੰ ਗਲ ਦੇ ਨਾਲ ਲਾਉਂਦਾ ਹੈ। ਜਿਹੜਾ ਗੁਰੂ ਦੇ ਦਰ ਦੇ ਉੱਤੇ ਹੈਂਕੜ ਲੈ ਕੇ ਗਿਆ, ਮਨ ਦੇ ਵਿੱਚ ਹਉਮੈ ਲੈ ਕੇ ਗਿਆ, ਫਿਰ ਉਹ ਕਦੇ ਜਿਉਂਦਾ ਮੁੜ ਕੇ ਨਹੀਂ ਆਇਆ। ਤਾਂ ਜਦੋਂ ਭੈਣ ਆਪਣੇ ਵੀਰ ਨੂੰ ਸਮਝਾ ਰਹੀ ਹੈ ਤੇ ਉਹਦੀ ਭੈਣ ਨਸੀਰਾ ਨੇ ਕਹਿਣਾ ਕੀਤਾ ਕਿ ਗੁਰੂ ਮਹਾਰਾਜ ਉੱਤੇ ਚੜ੍ਹਾਈ ਕਰਕੇ ਲੈ ਕੇ 10,000 ਫੌਜ। ਕਿਸੇ ਸਮੇਂ ਸ਼ਾਇਦ ਵੇਗ ਵੀ ਆਇਆ ਸੀ, ਕਿਉਂਕਿ ਗੁਰੂ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਸਮੇਂ ਕੁਰੂਕਸ਼ੇਤਰ ਤੋਂ ਹੁੰਦੇ ਹੋਏ ਵਾਪਸ ਪਰਤ ਰਹੇ ਸਨ, ਤਾਂ ਉਸ ਸਮੇਂ ਪਹਾੜੀ ਰਾਜਿਆਂ ਨੂੰ ਪਤਾ ਲੱਗਿਆ ਕਿ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਨਾਲ ਗੁਰੂ ਕੇ ਸਿੰਘਾਂ ਦੀ ਗਿਣਤੀ 100 ਦੇ ਕਰੀਬ ਹੈ, ਕੋਈ ਜ਼ਿਆਦਾ ਗਿਣਤੀ ਨਹੀਂ, ਕਿ ਇਹ ਸਮਾਂ ਕਿ ਗੁਰੂ ਮਹਾਰਾਜ ਦੇ ਕੋਲੋਂ ਭੰਗਾਣੀ ਦੇ ਜੰਗ ਦਾ ਬਦਲਾ ਲਿਆ ਜਾਵੇ। ਅੱਜ ਗੁਰੂ ਨਿਹੱਤਾ 100 ਸਿੰਘਾਂ ਦੀ ਕਿਹੜੀ ਗਿਣਤੀ ਹੁੰਦੀ ਹੈ? ਇਹਨਾਂ 100 ਸਿੰਘਾਂ ਦੇ ਨਾਲ ਮੈਦਾਨ ਦੇ ਜੰਗ ਦੇ ਅੰਦਰ ਜੂਝ ਕੇ ਇਹਨਾਂ ਦੇ ਉੱਤੇ ਫਤਿਹ ਹਾਸਲ ਕੀਤੀ ਜਾਵੇ। ਉਸ ਸਮੇਂ ਦਿੱਲੀ ਦੇ ਤਖ਼ਤ ਦੇ ਉੱਤੋਂ 2 ਜਰਨੈਲ ਤੁਰੇ ਸਨ, ਜਿਨ੍ਹਾਂ ਨੇ ਲਾਹੌਰ ਦੀ ਧਰਤੀ ਉੱਤੇ ਪਹੁੰਚਣਾ। ਇਸ ਗੱਲ ਦਾ ਪਤਾ ਲੱਗਿਆ ਪਹਾੜੀ ਰਾਜਿਆਂ ਨੂੰ, ਪਹਾੜੀ ਰਾਜਿਆਂ ਨੇ ਸ਼ਾਇਦ ਵੇਗ ਅਤੇ ਨਾਲ ਦੇ ਜਰਨੈਲਾਂ ਦੇ ਨਾਲ ਗੱਲਬਾਤ ਕੀਤੀ। ਜਿਹੜੀਆਂ ਦਿੱਲੀ ਦੇ ਤਖ਼ਤ ਦੇ ਉੱਤੋਂ ਦਿੱਲੀ ਦਰਬਾਰ ਤੋਂ ਲਾਹੌਰ ਦਰਬਾਰ ਵੱਲੋਂ 10,000 ਫੌਜਾਂ ਚੜ੍ਹ ਕੇ ਜਾ ਰਹੀਆਂ ਸਨ ਮੁਗਲ ਪਠਾਣਾ ਦੀਆਂ, ਜਿਨ੍ਹਾਂ ਦੀ ਕਮਾਂਡ ਜਿਨ੍ਹਾਂ ਦੇ ਜਰਨੈਲ ਸਨ ਸ਼ਾਇਦ ਵੇਗ ਵਰਗੇ, ਤੇ ਉਹਨਾਂ ਦੇ ਨਾਲ ਗੜਤੁੱਪ ਕੀਤੀ, ਉਹਨਾਂ ਦੇ ਨਾਲ ਸੌਦਾਬਾਜ਼ੀ ਕੀਤੀ ਗਈ ਹੈ। ਦੋਨੋਂ ਜਰਨੈਲਾਂ ਨੂੰ 5,000 ਰੁਪਇਆ ਦੇਣਾ ਪਹਾੜੀ ਰਾਜਿਆਂ ਨੇ ਕੀਤਾ ਕਿ ਜੇਕਰ ਗੁਰੂ ਮਹਾਰਾਜ ਨੂੰ ਤੁਸੀਂ ਖਤਮ ਕਰ ਦਿੰਦੇ ਹੋ, ਗੁਰੂ ਦੇ ਉੱਤੇ ਫਤਿਹ ਹਾਸਲ ਕਰ ਲੈਂਦੇ ਹੋ, ਗੁਰੂ ਨੂੰ ਗ੍ਰਿਫਤਾਰ ਕਰ ਲੈਂਦੇ ਹੋ, ਤਾਂ ਤੁਹਾਨੂੰ 5,000 ਰੁਪਇਆ ਪਹਾੜੀ ਰਾਜਿਆਂ ਦੇ ਵੱਲੋਂ ਇਨਾਮ ਦਿੱਤਾ ਜਾਵੇਗਾ ਅਤੇ ਤੁਹਾਨੂੰ ਜਗੀਰਾਂ ਦਿੱਤੀਆਂ ਜਾਣਗੀਆਂ। ਉਹ ਸ਼ਾਇਦ ਵੇਗ ਅਤੇ ਉਹਦੇ ਨਾਲ ਦਾ ਜਰਨੈਲ, ਦੋਨੋਂ ਜਰਨੈਲਾਂ ਨੇ ਮਨ ਦੇ ਵਿੱਚ ਸੋਚਣਾ ਕੀਤਾ ਕਿ ਅਸੀਂ ਵੱਡੇ ਜਰਨੈਲ ਹਾਂ ਅਤੇ ਗੁਰੂ ਦੇ ਨਾਲ 100 ਗਿਣਤੀ ਵਿੱਚ ਸਿੰਘ ਨੇ, 100 ਗਿਣਤੀ ਵਿੱਚ ਸਿੱਖ ਨੇ, ਅਸੀਂ ਉਹਨਾਂ ਨੂੰ ਕੀ ਜਾਣਦੇ ਹਾਂ। ਅਤੇ ਗੁਰੂ ਮਹਾਰਾਜ ਦਾ ਉਹ ਪਿੱਛਾ ਕਰਦੇ ਹੋਏ ਰੋਪੜ ਦੇ ਕੋਲ ਆ ਕੇ ਇੱਕ ਘਮਸਾਨ ਦਾ ਜੰਗ ਹੋਇਆ। ਜਿਸ ਸਮੇਂ ਜੰਗ ਹੋ ਰਿਹਾ ਤਾਂ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਨਾਲ 100 ਗਿਣਤੀ ਦੇ ਸਿੰਘ ਨੇ, 100 ਗਿਣਤੀ ਦੇ ਸਿੰਘਾਂ ਨੇ, ਉਹਨਾਂ ਚੜ੍ਹ ਕੇ ਆਏ ਮੁਗਲ ਪਠਾਣਾ ਦੀਆਂ ਧੱਜੀਆਂ ਉਡਾ ਦਿੱਤੀਆਂ। ਜਿਸ ਸਮੇਂ ਗੋਲੀਆਂ ਦੇ ਪੈਰ ਹੋਣ ਲੱਗੇ, ਟੇਕਾਂ ਦੇ ਨਾਲ ਢਾਲਾਂ ਖੜਕੀਆਂ, ਤੀਰ ਸੁੱਕਣ ਲੱਗੇ ਮੈਦਾਨੇ ਜੰਗ ਦੇ ਵਿੱਚ, ਵੈਰੀਆਂ ਦੇ ਸੱਤਰ ਵਸਾ ਕੇ ਰੱਖ ਦਿੱਤੇ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ, ਤਾਂ ਉਸ ਸਮੇਂ ਸ਼ਾਇਦ ਵੇਗ ਆਪਣੇ ਮਨ ਦੇ ਨਾਲ ਸੋਚਣ ਲੱਗਿਆ, ਮਨਾ ਜਿਹਨੂੰ ਸਿੱਖਾਂ ਦਾ ਗੁਰੂ ਕਹਿੰਦੇ ਨੇ ਇਹ ਕੋਈ ਆਮ ਪਾਵਰ ਨਹੀਂ, ਗੁਰੂ ਜ਼ਰੂਰ ਕਰਾਮਾਤੀ ਹੈ ਜਿਨ੍ਹਾਂ ਨੇ ਮੇਰੇ ਨਾਲ ਦੇ ਇੱਕ ਜਰਨੈਲ ਨੂੰ ਪਲਾਂ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ, ਸਾਡੀਆਂ 10,000 ਫੌਜਾਂ ਜਿਹਦੀਆਂ ਮੂਹਰਲੀਆਂ ਕਤਾਰਾਂ ਨੂੰ ਗੁਰੂ ਨੇ ਪਲਾਂ ਦੇ ਵਿੱਚ ਖਤਮ ਕਰਕੇ ਰੱਖ ਦਿੱਤਾ, ਧਰਤੀ ਉੱਤੇ ਵਸਾ ਕੇ ਰੱਖ ਦਿੱਤਾ। ਧੰਨ ਗੁਰੂ ਦੇ ਸਿੱਖ ਜਿਹੜੇ ਇੱਕ ਇੱਕ ਸਿੰਘ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਵੈਰੀ ਦੀਆਂ ਫੌਜਾਂ ਦਾ ਘਾਣ ਕਰਦੇ ਜਾ ਰਹੇ ਨੇ, ਗੁਰੂ ਜ਼ਰੂਰ ਕਰਾਮਾਤੀ ਹੈ। ਅੱਜ ਮਜਬੂਰ ਹੋ ਗਿਆ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਦੇ ਵਿੱਚ ਅਰਦਾਸ ਕਰਨ ਵਾਸਤੇ ਇੱਕ ਅਰਦਾਸ ਇੱਕ ਬੇਨਤੀ ਕੀਤੀ। ਮਨ ਦੇ ਵਿੱਚ ਇੱਕ ਬਦੀ ਵੀ ਧਾਰ ਲਈਏ, ਮਨ ਦੇ ਵਿੱਚ ਕੀ ਬਦਨੀਤੀ ਧਰਤੀ ਸ਼ਾਇਦ ਵੇਖਦੇ। ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕਰਦਾ ਕਿ ਸਤਿਗੁਰੂ ਜੇ ਤੁਸੀਂ ਕਰਾਮਾਤੀ ਹੋ ਖੁਦਾ ਦਾ ਰੂਪ ਹੋ ਤਾਂ ਨਿਹੱਤੇ ਹੋ ਕੇ ਮੇਰੇ ਇੱਕ ਵਾਰ ਸਾਹਮਣੇ ਆ ਜਾਵੋ ਤੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਦਿਲਾਂ ਦੀਆਂ ਜਾਣਨ ਹਾਰ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਮੈਦਾਨਾਂ ਜੰਗ ਦੇ ਵਿੱਚੋਂ ਮੇਰੇ ਕਲਗੀਆਂ ਵਾਲੇ ਸਤਿਗੁਰੂ ਨੇ ਖਿੱਚੀਆਂ ਘੋੜੇ ਦੀਆਂ ਵਾਂਗਾਂ ਆਪਣੇ ਘੋੜੇ ਨੂੰ ਕਰਕੇ ਤੇਜ ਸ਼ਾਇਦ ਵੇਖਦੇ ਸਤਿਗੁਰੂ ਮਹਾਰਾਜ ਸਾਹਮਣੇ ਆ ਕੇ ਖੜ ਗਏ ਨੇ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਆਪਣੇ ਮੁਖਾਰ ਬਿੰਦੇ ਵਿੱਚ ਆਖਿਆ ਸ਼ਾਇਦ ਵੇਖ ਤੂੰ ਲੈ ਕੇ ਰਿਸ਼ਵਤ 10,000 ਦੀਆਂ ਲੈ ਕੇ ਫੌਜਾਂ ਸਾਨੂੰ ਗ੍ਰਿਫਤਾਰ ਕਰਨ ਵਾਸਤੇ ਆਇਆ, ਅਸੀਂ ਤੇਰੇ ਸਾਹਮਣੇ ਖੜੇ ਹਾਂ, ਜੇ ਤੇਰੇ ਵਿੱਚ ਹਿੰਮਤ ਆ ਤੂੰ ਜਰਨੈਲ ਤਾਂ ਸਾਨੂੰ ਗ੍ਰਿਫਤਾਰ ਕਰ। ਜਦੋਂ ਉਧਰੋਂ ਨੇ ਮਨ ਦੇ ਵਿੱਚ ਅਰਦਾਸ ਕੀਤੀ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੂੰ ਸਾਹਮਣੇ ਖਲੋਤੇ ਵੇਖਿਆ, ਜਦੋਂ ਗੁਰੂ ਮਹਾਰਾਜ ਦੇ ਨੇਤਰਾਂ ਦੇ ਵਿੱਚ ਨੇਤਰ ਪਾ ਕੇ ਤੱਕੇ ਕੇਵਲ ਤਾਂ ਕੇਵਲ ਗੁਰੂ ਦਾ ਹੋ ਕੇ ਰਹਿ ਗਿਆ। ਹੱਥਾਂ ਵਿੱਚੋਂ ਤਲਵਾਰ ਟੁੱਟੀ ਹੈ, ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਉੱਤੇ ਢਹਿ ਪਿਆ, ਗੁਰੂ ਮਹਾਰਾਜ ਦੇ ਕੋਲੋਂ ਖਿਮਾ ਮੰਗੀ ਹੈ। ਤਾਂ ਉਹ ਸ਼ਾਇਦ ਵੇਖ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਦਾ ਭੌਰਾ ਬਣਿਆ, ਗੁਰੂ ਦਾ ਮਰੀਦ ਹੋ ਕੇ ਰਹਿ ਗਿਆ, ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਰਹਿ ਰਿਹਾ। ਤੇ ਸ਼ਾਇਦ ਖਾਂ ਦੀ ਭੈਣ ਪੀਰ ਬਹਾਦੁਰ ਸਾਹਿਬ ਦੀ ਬੇਗਮ ਨਸੀਰਾਂ ਆਪਣੇ ਵੀਰ ਨੂੰ ਆਖ ਰਹੀ ਆ, ਵੀਰ ਭੁੱਲ ਕੇ ਵੀ ਆਪਣੇ ਮੂੰਹ ਦੇ ਵਿੱਚੋਂ ਇਹੋ ਜਿਹਾ ਬੋਲਣਾ ਆਖੀ ਕਿ ਮੈਂ ਗੁਰੂ ਨੂੰ ਜਿੰਦਾ ਜਾਂ ਮੁਰਦਾ ਗ੍ਰਿਫਤਾਰ ਕਰ ਲਵਾਂਗਾ, ਗੁਰੂ ਤੇਰੇ ਕੋਲੋਂ ਜੁੱਤਿਆ ਨਹੀਂ ਜਾਣਾ। ਲਾਹੌਰ ਦਰਬਾਰ ਦੇ ਵੱਲ ਨੂੰ ਵਧਿਆ ਸੀ, ਚੜ ਕੇ ਆਇਆ ਸੀ ਜਰਨੈਲ, ਸ਼ਾਇਦ ਵੇਗ ਉਹ ਗੁਰੂ ਦੇ ਦਰਸ਼ਨ ਕਰਕੇ ਗੁਰੂ ਦਾ ਹੋ ਕੇ ਰਹਿ ਗਿਆ। ਤੇ ਅੱਗੋ ਸ਼ਾਇਦ ਹੰਕਾਰ ਦੇ ਵਿੱਚ ਆ ਕੇ ਆਖਣ ਲੱਗਿਆ, ਭੈਣ ਤਾਂ ਮੇਰੇ ਭਰੋਈਏ ਬਹਾਦੁਰ ਸਾਹਿਬ ਨੇ ਗੁਰੂ ਦੇ ਕੋਲੋਂ ਕੀ ਖੱਟਿਆ, ਆਪਣੇ ਮਰੀਦ ਸ਼ਹੀਦ ਕਰਵਾ ਲਏ, ਆਪਣੇ ਪੁੱਤਰ ਸ਼ਹੀਦ ਕਰਵਾ ਲਏ, ਤੁਹਾਨੂੰ ਗੁਰੂ ਨੇ ਕੀ ਦੇ ਦਿੱਤਾ, ਤੁਸੀਂ ਗੁਰੂ ਦੇ ਕੋਲੋਂ ਕੀ ਹਾਸਲ ਕੀਤਾ। ਮੈਂ ਆਪਣੇ ਭਾਣਜਿਆਂ ਅਤੇ ਉਹਨਾਂ ਦੇ ਮਰੀਦਾਂ ਦਾ ਬਦਲਾ ਵੀ ਲਵਾਂਗਾ, ਗੁਰੂ ਨੂੰ ਸ਼ਹੀਦ ਕਰ ਦੇਵਾਂਗਾ, ਮੈਂ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਜ਼ਰੂਰ ਚੜ ਕੇ ਜਾਵਾਂਗਾ। ਅੱਜ ਭੈਣ ਆਪਣੇ ਵੀਰ ਨੂੰ ਜਿਵੇਂ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਚੜ੍ਹਾਈ ਕਰਨ ਦੇ ਬਾਬਤ ਜਿਵੇਂ ਰੋਕ ਰਹੀ ਹੈ, ਜਿਵੇਂ ਆਪਣੇ ਮੁੱਖ ਦੇ ਵਿੱਚੋਂ ਭੈਣ ਨਸੀਰਾ ਆਪਣੇ ਵੀਰ ਸਾਧਕਾਂ ਨੂੰ ਆਖ ਰਹੀ ਹੈ, ਤੇਰੇ ਕੋਲੋਂ ਰੱਬ ਦੇ ਉੱਤੇ ਜਿੱਤ ਨਹੀਂ ਹਾਸਲ ਕੀਤੀ ਜਾਣੀ। ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਖੁਦਾ ਦਾ ਨੂਰ ਨੇ, ਉਹ ਅੱਲਾਹ ਤਾਲਾ ਦੀ ਜੋਤ ਨੇ, ਜਿਵੇਂ ਭੈਣ ਆਪਣੇ ਵੀਰ ਦੇ ਅੱਗੇ ਵਾਸਤੇ ਪਾ ਰਹੀ ਹੈ, ਉਹਨਾਂ ਲਾਈਨਾਂ ਤੋਂ ਜਾਣੂ ਬਲਵੰਤ ਸਿੰਘ ਅਰਪਾਲੋ ਅਤੇ ਮਾਸੀ ਵੜਾ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਇਹ ਕਰਵਾ ਰਹੇ।
Thank you.
ਸਿਰ ਤੋਂ ਨਹੀਂ ਹੁੰਦੇ ਕੁਰਬਾਨ ਵੇ
ਜਿਸਦੇ ਕਰਨ ਨਹੀਂ ਉਹਨੂੰ ਜਿਮੀ ਅਸਮਾਨ ਵੇ
ਦੇਵਤੇ ਬਰਸ ਤੋਂ ਨਹੀਂ ਹੁੰਦੇ ਕੁਰਬਾਨ ਵੇ
ਕਹਿ ਰਹੀ ਹੈ ਕਿ ਵੀਰ ਤੂੰ ਇਹੋ ਜਿਹੀ ਗਲਤੀ ਨਾ ਕਰ, ਤੂੰ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਚੜ੍ਹਾਈ ਕਰਕੇ ਨਾ ਜਾ। ਜੇ ਤਾਂ ਜਾਣਾ ਮਨ ਦੇ ਵਿੱਚ ਭਾਵਨਾ ਲੈ ਕੇ ਜਾ, ਗੁਰੂ ਨੂੰ ਹਿਰਦੇ ਦੇ ਵਿੱਚ ਵਸਾ ਕੇ ਜਾ, ਨਿਮਾਣਾ ਬਣ ਕੇ ਜਾ, ਤੈਨੂੰ ਉੱਥੋਂ ਮਾਣ ਮਿਲ ਜਾਵੇਗਾ। ਜੇ ਤੂੰ ਮਨ ਦੇ ਵਿੱਚ ਹਉਮੈ ਲੈ ਕੇ ਜਾਵੇ, ਹੰਕਾਰ ਲੈ ਕੇ ਜਾਵੇਗਾ, ਹੰਕਾਰ ਗੁਰੂ ਨੂੰ ਭਾਉਂਦਾ ਨਹੀਂ, ਤੈਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ। ਮੈਂ ਨਹੀਂ ਚਾਹੁੰਦੀ ਕਿ ਮੇਰਾ ਵੀਰ ਇਸ ਦੁਨੀਆਂ ਦੇ ਉੱਤੋਂ ਉਹਦਾ ਦਾਣਾ ਪਾਣੀ ਖਤਮ ਹੋ ਜਾਵੇ। ਦੁਨੀਆਂ ਦੀ ਇਹੋ ਜਿਹੀ ਕੋਈ ਵੀ ਭੈਣ ਨਹੀਂ ਹੋਵੇਗੀ ਜਿਹੜੀ ਆਪਣੇ ਵੀਰ ਨੂੰ ਮੌਤ ਦੇ ਮੂੰਹ ਦੇ ਵੱਲ ਤੋਰੀ। ਤੂੰ ਮੇਰੇ ਕੋਲੋਂ ਅਸੀਸ ਮੰਗਦਾ, ਮੇਰੇ ਕੋਲੋਂ ਪਿਆਰ ਮੰਗਦਾ ਕਿ ਮੈਂ ਤੈਨੂੰ ਅਸੀਸ ਦੇ ਕੇ ਤੋਰਾਂ। ਮੈਨੂੰ ਪਤਾ ਤੂੰ ਜਿਹੜੇ ਗੁਰੂ ਦੇ ਉੱਤੇ ਚੜ੍ਹਾਈ ਕਰਨ ਵਾਸਤੇ ਜਾ ਰਿਹਾ, ਕਲਕੀਆਂ ਵਾਲੇ ਸਤਿਗੁਰਾਂ ਉੱਤੇ ਚੜ੍ਹਾਈ ਕਰਨ ਦੀਆਂ ਗੱਲਾਂ ਕਰ ਰਿਹਾ, ਉਹ ਕੋਈ ਆਮ ਗੁਰੂ ਨਹੀਂ, ਤੇ ਤੂੰ ਗੁਰੂ ਨਹੀਂ ਜਿੱਤਿਆ ਜਾਣਾ। ਕੇਵਲ ਤਾਂ ਕੇਵਲ ਤੇਰੇ ਹਿੱਸੇ ਹਾਰ ਪੈਣੀ ਹੈ, ਤੂੰ ਉੱਥੋਂ ਜਿਉਂਦਾ ਵਾਪਸ ਨਹੀਂ ਆ ਸਕਦਾ ਗੁਰੂ ਦੇ ਕੋਲੋਂ। ਗੁਰੂ ਸਮਰੱਥ ਹੈ, ਭੈਣ ਨੇ ਬੜੇ ਵਾਸਤੇ ਪਾਏ, ਪਰ ਸਹਿਜ ਖਾਂ ਦੇ ਮਨ ਦੇ ਵਿੱਚ ਹੰਕਾਰ ਹੈ। ਉਹਦੇ ਮਨ ਦੇ ਉੱਤੇ ਜਵਾਨੀ ਦਾ ਭੂਤ ਸਵਾਰ ਹੈ ਆਪਣੀ ਜਰਨੈਲੀ ਉੱਤੇ। ਉਸ ਨੂੰ ਬੜਾ ਫਕਰਾ, ਬੜਾ ਮਾਣ ਹੈ, ਉਸ ਨੂੰ ਮਾਣ ਹੈ ਦਿੱਲੀ ਦੇ ਤਖ਼ਤ ਦੇ ਉੱਤੋਂ ਜਿਹੜੀਆਂ ਵੱਡੀ ਗਿਣਤੀ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਫੌਜਾਂ ਚਾੜ ਕੇ ਲੈ ਕੇ ਆਇਆ, ਉਹਨੂੰ ਫੌਜਾਂ ਦੇ ਉੱਤੇ ਬੜਾ ਵੱਡਾ ਮਾਣ ਹੈ। ਆਪਣੀ ਭੈਣ ਨੂੰ ਆਖਣ ਲੱਗਿਆ, ਭੈਣੇ ਮੈਂ ਇਕੱਲਾ ਨਹੀਂ, ਗੁਰੂ ਦੇ ਕੋਲ ਕਿੰਨੀ ਗਿਣਤੀ ਵਿੱਚ ਸਿੰਘ ਹੋ ਸਕਦੇ ਨੇ, ਸਿੱਖ ਹੋ ਸਕਦੇ ਨੇ। ਨਾਲੇ ਜਿਹੜੇ ਗੁਰੂ ਦੇ ਨਾਲ ਸਿੱਖ ਨੇ ਉਹ ਕੇਵਲ ਤਾਂ ਕੇਵਲ ਬੈਠ ਕੇ ਮਾਲਾ ਫਿਰ ਸਕਦੇ ਨੇ, ਉਹ ਮੈਦਾਨੇ ਜੰਗ ਦੇ ਵਿੱਚ ਤੇਗਾਂ ਤਾਂ ਕੇਵਲ ਮੁਗਲ ਪਠਾਣੇ ਵਾਹ ਸਕਦੇ ਨੇ। ਜਿਹੜੇ ਗੁਰੂ ਦੇ ਨਾਲ ਸਿੱਖ ਨੇ, ਗੁਰੂ ਦੇ ਨਾਲ ਮਰੀਦ ਨੇ, ਉਹ ਕੇਵਲ ਤਾਂ ਕੇਵਲ ਬੈਠ ਕੇ ਬਾਣੀ ਪੜ੍ਹ ਸਕਦੇ ਨੇ, ਉਹ ਮੈਦਾਨੇ ਜੰਗ ਦੇ ਅੰਦਰ ਤੀਰ ਨਹੀਂ ਚਲਾ ਸਕਦੇ, ਤੇਗਾਂ ਨਹੀਂ ਵਾਹ ਸਕਦੇ। ਕਿੱਥੇ ਅਸੀਂ ਮੁਗਲ ਪਠਾਨ, ਵੱਡੇ ਵੱਡੇ ਜਰਨੈਲ, ਤੇ ਕਿੱਥੇ ਗੁਰੂ ਦੇ ਨਾਲ ਸਿੱਖ, ਕਿੱਥੇ ਸਾਡਾ ਮੁਕਾਬਲਾ ਕਰ ਸਕਦੇ ਨੇ। ਆਪਣੀ ਭੈਣ ਨੂੰ ਆਖ ਰਿਹਾ, ਭੈਣ ਵਾਰ ਵਾਰ ਕੇ ਆਪਣੇ ਮੁੜ ਮੁੜ ਕੇ ਆਪਣੇ ਵੀਰ ਦੇ ਅੱਗੇ ਵਾਸਤੇ ਪਾਉਂਦੀ ਜਾ ਰਹੀ ਹੈ, ਵੀਰਾ ਇਹੋ ਜਿਹੀ ਗਲਤੀ ਨਾ ਕਰ। ਮੈਂ ਨਹੀਂ ਚਾਹੁੰਦੀ ਕਿ ਇਹੋ ਜਿਹਾ ਸਮਾਂ ਆਵੇ ਮੇਰੇ ਕੋਲੋਂ ਮੇਰਾ ਵੀਰ ਹਮੇਸ਼ਾ ਲਈ ਮੇਰੇ ਕੋਲੋਂ ਅਲੱਗ ਹੋ ਜਾਵੇ, ਜੁਦਾ ਹੋ ਜਾਵੇ, ਮੁੜ ਕੇ ਵੀਰ ਦੇ ਦਰਸ਼ਨ ਨਾ ਹੋਣ। ਭੈਣ ਨੇ ਬੜਾ ਸਮਝਾਉਣ ਦਾ ਯਤਨ ਕੀਤਾ, ਪਰ ਹੰਕਾਰ ਦੇ ਵਿੱਚ ਮਾਣ ਮੱਤਾ ਹੋਇਆ ਸ਼ਾਇਦ ਖਾਂ ਆਪਣੀ ਭੈਣ ਦੇ ਘਰੋਂ ਤੁਰਿਆ। ਜਦੋਂ ਆਪਣੀ ਭੈਣ ਦੇ ਘਰ ਦੇ ਵਿੱਚੋਂ ਤੁਰਿਆ ਗੁਰੂ ਮਹਾਰਾਜ ਉੱਤੇ ਚੜ੍ਹਾਈ ਕਰਕੇ, ਤਾਂ ਉਸ ਨੇ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਕੁਝ ਵਿੱਤ ਦੇ ਉੱਤੇ ਜਾ ਕੇ ਆਪਣੀਆਂ ਫੌਜਾਂ ਦੇ ਉਤਾਰੇ ਕੀਤੇ ਨੇ। ਉਧਰ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇਸ ਗੱਲ ਦੀਆਂ ਖਬਰਾਂ ਪਹੁੰਚ ਗਈਆਂ ਨੇ ਕਿ ਸ਼ਹੀਦ ਕਾ ਜਰਨੈਲ ਲੈ ਕੇ ਵੱਡੀ ਗਿਣਤੀ ਵਿੱਚ ਫੌਜਾਂ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਮਿੱਟੀ ਦੇ ਵਿੱਚ ਮਿਲਾਉਣ ਵਾਸਤੇ ਆਇਆ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੇ ਕੋਲੋਂ ਗੁਰੂ ਘਰ ਸਿੰਘ ਨੇ ਆਗਿਆ ਮੰਗੀ, ਸਤਿਗੁਰ ਜੀ ਆਗਿਆ ਦਿੱਤੀ ਜਾਵੇ ਚੜ੍ਹ ਕੇ ਇਹ ਵੈਰੀ ਨੂੰ ਸਭ ਕੁਛ ਸਿਖਾਇਆ ਜਾਵੇ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਕਹਿ ਦਿੱਤਾ, ਗੁਰੂ ਘਰ ਸਿੰਘਾਂ ਨੂੰ ਕਹਿ ਦਿੱਤਾ ਕਿ ਪਹਿਲਾਂ ਵੈਰੀ ਨੂੰ ਵਾਰ ਕਰ ਲੈਣ ਦਿਓ, ਪਹਿਲਾਂ ਕਦੇ ਵੈਰੀ ਦੇ ਉੱਤੇ ਵਾਰ ਨਹੀਂ ਕਰਨਾ। ਜਿਸ ਸਮੇਂ ਸ਼ਹੀਦ ਕਾਂ ਦੀਆਂ ਫੌਜਾਂ ਨੇ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਉਹਨਾਂ ਨੇ ਗੋਲੀਆਂ ਦੇ ਫੈਰ ਕੀਤੇ, ਤੀਰਾਂ ਦੀ ਵਰਖਾ ਕੀਤੀ, ਤਾਂ ਇੱਧਰੋਂ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੋਂ ਲੈ ਕੇ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਕੋਲੋਂ ਆ ਗਿਆ। ਗੁਰੂ ਕੇ ਸਿੱਖ ਵੈਰੀ ਦੇ ਟਿੱਡੀ ਦਲ ਦੇ ਉੱਤੇ ਭੁੱਖੇ ਸ਼ੇਰਾਂ ਦੇ ਵਾਂਗ ਟੁੱਟ ਪਏ। ਮੈਦਾਨ ਦੇ ਜੰਗ ਦੇ ਵਿੱਚ ਤੇਗਾਂ ਤੇ ਢਾਲਾਂ ਕਰਕੇ ਦੀਆਂ ਤੀਰ ਚੁੱਕਦੇ ਨੇ, ਘਮਸਾਨ ਦਾ ਜੰਗ ਹੁੰਦਾ ਜਾ ਰਿਹਾ ਹੈ। ਉੱਧਰੋਂ ਸ਼ਹੀਦ ਕਾਂ ਜਰਨੈਲ ਆਪਣੀਆਂ ਫੌਜਾਂ ਨੂੰ ਵੰਗਾਰਦਾ ਹੋਇਆ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਵੱਲ ਨੂੰ ਵੱਧਦਾ ਜਾ ਰਿਹਾ। ਉਹਦੇ ਸਾਹਮਣੇ ਕਲਗੀਆਂ ਵਾਲੇ ਸਤਿਗੁਰਾਂ ਦੇ ਕੋਲੋਂ ਆਗਿਆ ਲੈ ਕੇ ਜਿਹੜਾ ਦਿੱਲੀ ਤੱਕ ਤੋਂ ਜਰਨੈਲ ਚੜ੍ਹ ਕੇ ਆਇਆ ਸੀ ਸ਼ਾਇਦ ਵੇਗ, ਉਹ ਕਲਗੀਆਂ ਵਾਲੇ ਸਤਿਗੁਰੂ ਮਹਾਰਾਜ ਦੇ ਕੋਲੋਂ ਲੈ ਕੇ ਆ ਗਿਆ, ਮੈਦਾਨੇ ਜੰਗ ਦੇ ਵਿੱਚ ਪਹੁੰਚਿਆ। ਸ਼ਾਇਦ ਵੇਗ ਕਲਗੀਆਂ ਵਾਲੇ ਸਤਿਗੁਰਾਂ ਨੂੰ ਆਖਣ ਲੱਗਿਆ, ਸਤਿਗੁਰ ਜੀ ਮੇਰੇ ਸਾਹਮਣੇ ਸ਼ਾਇਦ ਕਾ ਕੁਝ ਵੀ ਚੀਜ਼ ਨਹੀਂ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਜਦੋਂ ਮੈਦਾਨੇ ਜੰਗ ਦੇ ਵਿੱਚ ਪਹੁੰਚਿਆ, ਉਧਰੋਂ ਸ਼ਹੀਦ ਖਾਨ ਨੇ ਕਲਗੀਆਂ ਵਾਲੇ ਸਤਿਗੁਰਾਂ ਨੇ ਵੰਗਾਰਨਾ ਕੀਤਾ, ਤਾਂ ਸਤਿਗੁਰਾਂ ਨੂੰ ਜਦੋਂ ਵੰਗਾਰਿਆ ਤਾਂ ਉਸੇ ਸਮੇਂ ਸ਼ਾਇਦ ਵੇਗ ਸ਼ਹੀਦ ਖਾਨ ਦੇ ਸਾਹਮਣੇ ਆ ਕੇ ਖੜੇ ਆ ਤੇ ਸ਼ਾਇਦ ਵੇਗ ਆਖਣ ਲੱਗਿਆ ਕਿ ਜੇ ਤਾਂ ਗੁਰੂ ਨੂੰ ਵੰਗਾਰਦਾ, ਗੁਰੂ ਤੱਕ ਪਹੁੰਚਣ ਤੋਂ ਪਹਿਲਾਂ ਤੈਨੂੰ ਮੇਰੇ ਨਾਲ ਮੈਦਾਨੇ ਜੰਗ ਦੇ ਵਿੱਚ ਜੂਝਣਾ ਪਵੇਗਾ। ਜਦ ਤੂੰ ਮੈਨੂੰ ਮੌਤ ਦੇ ਘਾਟ ਉਤਾਰ ਦੇਵੇਂਗਾ, ਮੇਰੀ ਨਾਤ ਦੇ ਉੱਪਰ ਚਿਨੇ ਕੇ ਤੂੰ ਗੁਰੂ ਤੱਕ ਪਹੁੰਚ ਸਕਦਾ, ਜਿੰਨੀ ਤੱਕ ਮੈਂ ਜਿਉਂਦਾ ਤੂੰ ਕਲਗੀਆਂ ਵਾਲੇ ਸਤਿਗੁਰਾਂ ਤੱਕ ਨਹੀਂ ਪਹੁੰਚ ਸਕਦਾ। ਜਿਸ ਸਮੇਂ ਸ਼ਾਇਦ ਵੇਗ ਨੂੰ ਵੇਖਿਆ, ਸ਼ਾਇਦ ਖਾਨ ਨੇ ਵੇਖ ਕੇ ਹੈਰਾਨ ਹੋ ਗਿਆ, ਪਾਣੀ ਪਾਣੀ ਹੋ ਗਿਆ। ਉਹ ਜਾਣਦਾ ਕਿ ਸ਼ਾਇਦ ਵੇਗ ਬੜਾ ਵੱਡਾ ਜਰਨੈਲ ਆ, ਮੇਰੇ ਵਿੱਚ ਤਾਕਤ ਦੇ ਵਿੱਚ ਮੇਰੇ ਨਾਲੋਂ ਵੱਡਾ, ਮੇਰੇ ਨਾਲੋਂ ਤਾਕਤ ਦੇ ਵਿੱਚ ਕਈ ਗੁਣਾ ਜ਼ਿਆਦਾ ਉਹ ਬਲਵਾਨ ਹੈ, ਉਹਦੇ ਕੋਲੋਂ ਘਨ ਪੈਂਦਾ। ਸ਼ਾਇਦ ਖਾਨ ਵੇਖ ਕੇ ਸ਼ਾਇਦ ਵੇਗ ਨੂੰ ਆਖਣ ਲੱਗਿਆ, ਉਹ ਖਾਨਾ ਤੂੰ ਇੱਕ ਖਾਨ ਹੋ ਕੇ ਖਾਂਦਾ ਰਿਹਾ ਦਿੱਲੀ ਦਰਬਾਰ ਦਾ, ਤੇ ਅੱਜ ਚੱਕਰੀ ਕਰਦਾ, ਅੱਜ ਕਾਫਰ ਦੀ ਗੁਰੂ ਦੀ ਚੱਕਰੀ ਕਰਦਾ। ਤੇ ਸ਼ਹੀਦ ਖਾਨ ਨੇ ਜਦੋਂ ਸ਼ਹੀਦ ਵੇਗ ਨੂੰ ਵੰਗਾਰਨਾ ਕੀਤਾ, ਤਾਂ ਸ਼ਹੀਦ ਵੇਗ ਨੇ ਵੀ ਤੈਅ ਕੱਢੀ ਹੈ, ਤਾਂ ਸ਼ਹੀਦ ਖਾਨ ਨੇ ਕਹਿ ਦਿੱਤਾ ਮੈਂ ਤੇਰੇ ਨਾਲ ਜੰਗ ਨਹੀਂ ਕਰਨਾ ਚਾਹੁੰਦਾ, ਮੈਂ ਜੰਗ ਕੇਵਲ ਤਾਂ ਕੇਵਲ ਗੁਰੂ ਦੇ ਨਾਲ ਕਰਨੀ ਹੈ। ਤਾਂ ਫਿਰ ਸ਼ਹੀਦ ਵੇਗ ਨੇ ਦੱਸਣਾ ਕੀਤਾ ਤੂੰ ਗੁਰੂ ਦੇ ਨਾਲ ਜੰਗ ਨਹੀਂ ਕਰ ਸਕਦਾ, ਤੂੰ ਗੁਰੂ ਦੇ ਉੱਤੇ ਤੇਗ ਨਹੀਂ ਵਾਹ ਸਕਦਾ, ਆਪਣੇ ਹੱਥ ਦੇ ਵਿੱਚ ਫੜ ਕੇ ਤੇਗ ਗੁਰੂ ਉੱਤੇ ਵਾਰ ਕਰਨ ਵਾਸਤੇ ਨਹੀਂ ਉਠਾ ਸਕਦਾ, ਕੇਵਲ ਤਾਂ ਕੇਵਲ ਆਪਣੀ ਤੇਗ ਨੂੰ ਥੱਲੇ ਸੁੱਟ ਕੇ ਹੱਥ ਜੋੜ ਕੇ ਗੁਰੂ ਦੇ ਚਰਨਾਂ ਵਿੱਚ ਤੂੰ ਅਰਦਾਸ ਤਾਂ ਕਰ ਸਕਦਾ, ਤੂੰ ਗੁਰੂ ਦੇ ਉੱਤੇ ਵਾਰ ਨਹੀਂ ਕਰ ਸਕਦਾ। ਜਦੋਂ ਸ਼ਹੀਦ ਵੇਗ ਨੂੰ ਸਾਹਮਣੇ ਵੇਖਿਆ, ਇਹ ਗੱਲਾਂ ਕੋਲੋਂ ਸੁਣੀਆਂ ਸ਼ਹੀਦ ਵੇਗ ਨੇ, ਤਾਂ ਸ਼ਹੀਦ ਖਾਨ ਦੇ ਮਨ ਦੇ ਵਿੱਚ ਵੀ ਗੁਰੂ ਦੇ ਪ੍ਰਤੀ ਇੱਕ ਭਾਵਨਾ ਬਣ ਗਈ। ਜਦੋਂ ਆਪਣੀਆਂ ਫੌਜਾਂ ਦਾ ਨੁਕਸਾਨ ਹੁੰਦਾ ਵੇਖਿਆ, ਤੇ ਉਹਨੇ ਵੀ ਮਨ ਦੇ ਵਿੱਚ ਅਰਦਾਸ ਕੀਤੀ ਕਿ ਸਤਿਗੁਰੂ ਜੀ ਮੈਂ ਆਪਣੀ ਭੈਣ ਦੇ ਕੋਲੋਂ ਤੁਹਾਡੇ ਬਾਬਤ ਬੜਾ ਕੁਝ ਸੁਣਿਆ, ਮੈਂ ਅਨੇਕਾਂ ਦੇ ਕੋਲੋਂ ਤੁਹਾਡੇ ਬਾਬਤ ਸੁਣਿਆ, ਅੱਜ ਦਿੱਲੀ ਦੇ ਦਰਬਾਰ ਦੇ ਜਰਨੈਲ ਸ਼ਾਇਦ ਵੇਗ ਦੇ ਕੋਲੋਂ ਵੀ ਮੈਂ ਤੁਹਾਡੇ ਬਾਬਤ ਸੁਣਦਾ ਜਾ ਰਿਹਾ। ਸਤਿਗੁਰ ਜੀ ਜੇ ਤੁਸੀਂ ਵਾਕਈ ਖੁਦਾ ਦਾ ਰੂਪ ਹੋ ਜਾਣੀ ਜਾਣੋ ਤਾਂ ਮੇਰੇ ਪ੍ਰਤੱਖ ਸਾਹਮਣੇ ਆ ਕੇ ਖਲੋ ਜਾਵੋ। ਤੇ ਮਨ ਦੇ ਵਿੱਚ ਇੱਕ ਪਾਪ ਹੈ, ਮਨ ਦੇ ਵਿੱਚ ਵਧੀ ਹੈ ਕਿ ਜਦੋਂ ਗੁਰੂ ਸਾਹਮਣੇ ਮੇਰੇ ਨਿਹੱਤਾ ਆ ਕੇ ਖੜ ਗਿਆ, ਮੈਂ ਉਸੇ ਸਮੇਂ ਮੇਰੇ ਹੱਥ ਦੇ ਵਿੱਚ ਤੇਗ ਆ, ਮੈਂ ਗੁਰੂ ਦੇ ਉੱਤੇ ਵਾਰ ਕਰਕੇ ਗੁਰੂ ਨੂੰ ਖਤਮ ਕਰ ਦੇਵਾਂਗਾ, ਮੈਂ ਦਿੱਲੀ ਦੇ ਤਖ਼ਤ ਦੇ ਕੋਲੋਂ ਮਾਣ ਪ੍ਰਾਪਤ ਕਰ ਲਵਾਂਗਾ, ਇਨਾਮ ਪ੍ਰਾਪਤ ਕਰ ਲਵਾਂਗਾ। ਮਨ ਦੇ ਵਿੱਚ ਹਉਮੈ, ਮਨ ਦੇ ਵਿੱਚ ਹੰਕਾਰ, ਇੱਕ ਮਨੋ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕਰਦਾ ਤੇ ਦੂਏ ਪਾਸੇ ਮਨ ਦੇ ਵਿੱਚ ਵਧੀ ਰੱਖ ਕੇ ਖੜਾ ਹੈ। ਜਾਣੀ ਜਾਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਮਣੇ ਆ ਕੇ ਖਲੋ ਗਏ, ਸ਼ਹੀਦ ਖਾਨ ਨੂੰ ਆਖਣ ਲੱਗੇ ਸ਼ਹੀਦ ਖਾਨ ਤੂੰ ਚੜ੍ਹ ਕੇ ਆਇਆ ਸਾਡੇ ਉੱਤੇ ਵਾਰ ਕਰਨ ਵਾਸਤੇ, ਆਪਣੀ ਤਲਵਾਰ ਚੁੱਕ ਸਾਡੇ ਉੱਤੇ ਵਾਰ ਕਰ, ਅਸੀਂ ਤੇਰੇ ਨਾਲ ਮੈਦਾਨੇ ਜੰਗ ਦੇ ਵਿੱਚ ਦੋ ਹੱਥ ਕਰਨ ਵਾਸਤੇ ਤਿਆਰ ਹਾਂ। ਉੱਧਰੋਂ ਸ਼ਹੀਦ ਖਾਨ ਨੇ ਜਦੋਂ ਸਤਿਗੁਰੂ ਮਹਾਰਾਜ ਦੀਆਂ ਨਜ਼ਰਾਂ ਦੇ ਬੰਨ ਚੱਕਿਆ, ਨਜ਼ਰਾਂ ਨਜ਼ਰਾਂ ਮਿਲੀਆਂ, ਸ਼ਹੀਦ ਖਾਨ ਦਾ ਹੰਕਾਰ ਟੁੱਟ ਗਿਆ, ਉੱਧਰੋਂ ਮਨ ਨਿਮਾਣਾ ਬਣ ਗਿਆ, ਗੁਰੂ ਦੇ ਪਵਿੱਤਰ ਚਰਨਾਂ ਦੇ ਵਿੱਚ ਸੀ ਝੁਕਾਉਣ ਲੱਗਿਆ, ਤੇ ਸ਼ੈਤਾਨ ਮਨ ਜਾਗ ਉੱਠਿਆ। ਮਨ ਅੰਦਰੋਂ ਕਹਿੰਦਾ ਸ਼ਹੀਦ ਖਾਨ ਤੇਰੇ ਕੋਲ ਮੌਕਾ ਗੁਰੂ ਨੇ ਦਿੱਤਾ, ਗੁਰੂ ਦੇ ਉੱਤੇ ਬਾਹਰ ਕਰ ਤੇ ਦਿੱਲੀ ਦੇ ਤਖ਼ਤ ਦੇ ਉੱਤੇ ਮਾਣ ਪਾ। ਜਦੋਂ ਮਨ ਦੇ ਨਾਲ ਸੋਚਦਾ ਤਾਂ ਤੇਗ ਨੂੰ ਤਾਂ ਉਠਾਉਂਦਾ ਤੇ ਜਿਸ ਸਮੇਂ ਆਪਣੇ ਤਨ ਦੇ ਨਾਲ ਸੋਚਦਾ ਤਾਂ ਗੁਰੂ ਦੇ ਪਵਿੱਤਰ ਚਰਨਾਂ ਦੇ ਉੱਤੇ ਸੀਸ ਝੁਕਾਉਂਦਾ। ਮੇਰੇ ਕਲਗੀਆਂ ਵਾਲੇ ਸਤਿਗੁਰੂ ਚੜ ਕੇ ਆ ਦਿੱਲੀ ਦੇ ਤਖ਼ਤ ਦੇ ਉੱਤੋਂ ਇੱਕ ਸ਼ਹੀਦ ਕਾਂ ਜਰਨੈਲ ਨੂੰ ਵੰਗਾਰ ਕੇ ਜੋ ਕੁਝ ਆਖ ਰਹੇ ਨੇ ਉਸ ਗਾਥਾ ਨੂੰ ਢਾਡੀ ਜੱਤਾ ਇਉਂ ਬਿਆਨ ਕਰ ਰਿਹਾ। ਸਮਰੱਥ ਗੁਰੂ ਦੇ ਦਰਸ਼ਨ ਕਰਕੇ, ਪੂਰਨ ਗੁਰੂ ਦੇ ਦਰਸ਼ਨ ਕਰਕੇ, ਕੇਵਲ ਤਾਂ ਕੇਵਲ ਸ਼ਹੀਦ ਖਾਂ ਦੇ ਨੇਤਰਾਂ ਦੇ ਵਿੱਚੋਂ ਵੈਰਾਗ ਦੇ ਅੱਥਰੂ ਵਗ ਤੁਰੇ। ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਢਹਿ ਕੇ ਖਿਮਾ ਮੰਗੀ, ਜਿਹੜਾ ਦਿੱਲੀ ਦੇ ਤਖ਼ਤ ਦੇ ਉੱਤੋਂ ਗੁਰੂ ਨੂੰ ਦਾਵੇ ਕਰਕੇ ਆਇਆ ਗ੍ਰਿਫਤਾਰ ਕਰਨ ਦੇ। ਅੱਜ ਗੁਰੂ ਦੇ ਦਰਸ਼ਨ ਕਰਕੇ ਗੁਰੂ ਦੇ ਚਰਨਾਂ ਦਾ ਭੌਰਾ ਹੋ ਕੇ ਰਹਿ ਗਿਆ, ਗੁਰੂ ਦਾ ਮਰੀਦ ਹੋ ਕੇ ਰਹਿ ਗਿਆ। ਇੰਨੀ ਸੇਵਾ ਪ੍ਰਵਾਨ ਕਰਨੀ, ਸਮੇਂ ਦੇ ਵਿੱਚੋਂ ਕੁਝ ਕੁ ਮਿੰਟ, 5 ਮਿੰਟ ਜ਼ਿਆਦਾ ਸਮਾਂ ਲਿਆ ਗਿਆ, ਇਸ ਗੱਲ ਦਾ ਸੰਗਤਾਂ ਦੇ ਕੋਲੋਂ ਖਿਮਾ ਮੰਗਦੇ ਹਾਂ। ਇੰਨੀ ਸੇਵਾ ਪ੍ਰਵਾਨ ਕਰਨੀ, ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕੀ ਸੇਵਾ ਕੀਤੀ। ਸੇਵਾ ਕਰਦਿਆਂ ਕੋਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਹ ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ, ਉਸ ਤੋਂ ਉਪਰੰਤ ਅਰਦਾਸਾਂ ਬੇਨਤੀਆਂ, ਢਾਡੀ ਅਤੇ ਸੇਵਾ ਕਰੋ ਪ੍ਰਵਾਨ ਦਿਓ, ਅਸੀਸ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼ਬਦੋ ਤੰਗਾ
ਵੋ ਹਰੀ ਕੇਰਾ ਮਨ ਜਿਨੀ ਵਸਾਇਆ
ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਅਹੰਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
ਸਾਚੇ ਸਾਹਿਬਾ ਕਿਆ ਨਹੀਂ ਕਰਤੇ
ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ
ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਸਾਚਾ ਨਾਮ ਮੇਰਾ ਆਧਾਰ
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
ਤਨ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ
ਕਹੇ ਨਾਨਕ ਸੁਣੋ ਸੰਤੋਸ਼ ਬਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ
ਵਾਜੇ ਪੰਚ ਸ਼ਬਦ ਤਿਤ ਕਾਰ ਸੱਪਾ ਗੈ ਕਾਰ ਸੱਪਾ ਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ
ਪੰਜ ਦੂਤ ਦੁੱਧ ਵਾਸ ਕੀਤੇ ਕਾਲ ਕੰਟਕ ਮਾਰਿਆ
ਤੁਰ ਕਰਮ ਪਾਇਆ ਦੁੱਧ ਜਿਨ ਕੋ ਸੇ ਨਾਮ ਹਰ ਕੇ ਲਾ ਕੇ
ਕਹੇ ਨਾਨਕ ਤੈ ਸੁਖਾ ਤਿਤ ਕਰਨ ਹਰ ਵਾਜੇ
ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ
ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਗੀਤ ਸਾਜਨ ਪਏ ਸਰ ਤੇ ਪੂਰੇ ਗੁਰ ਤੇ ਜਾਣੀ
ਸੁਣਤੇ ਪਨਿਤ ਕਹਤੇ ਪਵਿੱਤ ਸਤ ਗੁਰ ਰੇ ਹਾ ਪਰ ਪੂਰੇ
ਬਿਨਵੰਤ ਨਾਨਕ ਗੁਰ ਚਰਨ ਲਾਗੇ
ਵਾਜੇ ਅਨਹਦ ਤੂਰੇ
ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ
ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ
ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ